ਗੁਰੂ ਰਾਹੀਂ ਵਰਤਿਆ ਹੋਇਆ ਸ਼ਬਦ ਜਿਸ ਰਾਹੀਂ ਮਨ ਜਾਗਦਾ ਹੈ, ਗੁਰੂ ਰਾਹੀਂ ਫਿਰ ਸ਼ਬਦ ਬੋਲਦਾ ਹੈ, ਉਹ ਬੋਲਾ ਫਿਰ ਸੁਚੇਤ ਕਰਦਾ ਜਾਗੇ ਹੋਏ ਮਨ ਨੂੰ। ਅਤੇ ਗੁਰੂ ਰਾਹੀਂ ਫਿਰ ਸਮਝ ਆਉਂਦੀ ਹੈ, ਸਿਰਫ ਗੁਰੂ ਮਨ ਨੂੰ ਜਗਾਉਂਦਾ ਹੀ ਨਹੀਂ ਬਲਕਿ ਹਰ ਨਾਲ ਜੋੜਨ ਦਾ ਯਤਨ ਕਰਦਾ ਹੈ, ਐਸੀ ਸੁਚੇਤਤਾ ਦਿੰਦਾ ਜਿਸ ਨਾਲ ਇਹ ਮਨ ਜਾਗ ਕੇ ਆਪਣੇ ਮੂਲ ਦੀ ਪਹਿਚਾਣ ਕਰਦਾ ਹੈ। ਇੱਕ ਬੇਨਤੀ ਕਰਦੇ ਹਾਂ, ਗੁਰੂ ਹੀ ਸਮਝਾਉਂਦਾ ਹੈ, ਜਿੱਥੇ ਤੱਕ ਸਮਝਣ ਦੀ ਗੱਲ ਹੈ। ਮੈਂ ਜੇ ਜੀਵਨ ਦੇ ਅੰਗ ਵੇਖਾਂ, ਜੀਵਨ ਦੇ ਅੰਗਾਂ 'ਚੋਂ ਇੱਕ ਅੰਗ ਸਰੀਰ ਵੀ ਹੈ ਜਿਸ ਨੂੰ ਅਸੀਂ ਤਨ ਕਹਿੰਦੇ ਹਾਂ, ਇੱਕ ਮਨ ਹੈ, ਤੀਸਰਾ ਆਤਮਾ ਹੈ ਆਖੋ ਭਾਈ, ਜਾਂ ਇਉਂ ਕਹਿ ਲਈਏ ਤਨ ਅਤੇ ਆਤਮਾ ਦੇ ਦਰਮਿਆਨ ਮਨ ਹੈ ਆਖੋ ਭਾਈ। ਪਰ ਇਉਂ ਵੀ ਸੋਚ ਲੈਣਾ ਜਿਵੇਂ ਇੱਕ ਤਕੜੀ ਦੇ ਦੋ ਪੱਲੜੇ ਹਨ, ਮਨ ਸਮਝ ਲਓ ਕਿ ਤੱਕੜੀ ਨੂੰ ਪਕੜੀ ਬੈਠਾ, ਇੱਕ ਤੱਕੜ ਦੇ ਪੱਲੇ ਵਿੱਚ ਆਤਮਾ ਹੈ, ਦੂਸਰੇ ਵਿੱਚ ਸਰੀਰ ਹੈ। ਜੇ ਮਨ ਦਾ ਝੁਕਾਓ ਤਨ ਵੱਲ ਹੋ ਜਾਏ ਤਾਂ ਫਿਰ ਮਨ ਮੈਲਾ ਹੋ ਜਾਂਦਾ ਆਖੋ ਵਾਹਿਗੁਰੂ। ਲੇਕਿਨ ਜੇ ਮਨ ਦਾ ਝੁਕਾਓ ਆਤਮਾ ਵੱਲ ਹੋ ਜਾਏ ਤਾਂ ਮਨ ਨਿਰਮਲ ਹੋ ਜਾਂਦਾ। ਜੇ ਮਨ ਦਾ ਝੁਕਾਓ ਤਨ ਵੱਲ ਰਹੇ ਫਿਰ ਤਾਂ ਸੰਸਾਰ ਦੇ ਰੋਣੇ ਹੀ ਰੋਣੇ ਨੇ। ਜੇ ਉਹੀ ਮਨ ਦਾ ਝੁਕਾਓ ਆਤਮਾ ਵੱਲ ਹੋ ਜਾਏ ਤਾਂ ਉਸ ਨੂੰ ਉਹ ਇੱਕੋ ਇੱਕ ਪਿੱਤਰ ਰੋਣਾ ਚੇਤੇ ਆ ਜਾਂਦਾ। ਕਿਉਂਕਿ ਜਿਹੜਾ ਸਰੀਰ ਹੈ ਤਨ ਹੈ, ਭੁੱਖ ਤਾਂ ਇਸ ਨੂੰ ਵੀ ਲੱਗਦੀ ਹੈ, ਤਨ ਦੀ ਭੁੱਖ ਤਨ ਦੇ ਸੁੱਖ ਨੇ। ਤਨ ਦੇ ਸੁੱਖ ਵੀ ਕਈ ਪ੍ਰਕਾਰ ਦੇ ਨੇ, ਤਨ ਤਾਂ ਕੱਪੜਾ ਵੀ ਮੰਗਦਾ, ਗਰਮੀਆਂ ਵਿੱਚ ਠੰਡਕ ਮੰਗਦਾ, ਸਰਦੀਆਂ 'ਚ ਗਰਮੀ ਮੰਗਦਾ। ਤਨ ਦੀਆਂ ਆਪਣੀਆਂ ਲੋੜਾਂ, ਉਹੀ ਸੁੱਖ ਤਨ ਦੀ ਭੁੱਖ ਹੈ। ਪਰ ਆਤਮਾ ਦੀ ਭੁੱਖ ਤਾਂ ਇੱਕੋ ਇੱਕ ਹੈ, ਆਤਮਾ ਦਾ ਸੁੱਖ ਵੀ ਇੱਕੋ ਹੀ ਹੈ। ਆਤਮਾ ਨੂੰ ਕਦੇ ਦੋ ਭੁੱਖਾਂ ਲੱਗੀਆਂ ਹੀ ਨਹੀਂ, ਆਤਮਾ ਦੇ ਦੋ ਸੁੱਖ ਨਹੀਂ, ਆਤਮਾ ਦਾ ਸੁੱਖ ਹੈ ਪਰਮਾਤਮਾ, ਆਤਮਾ ਦੀ ਭੁੱਖ ਹੀ ਪਰਮਾਤਮਾ ਹੈ ਆਖੋ ਵਾਹਿਗੁਰੂ। ਜੇ ਅਗਰ ਮਨ ਤਨ ਵੱਲ ਝੁੱਕ ਗਿਆ, ਉਹ ਤਨ ਦੀਆਂ ਭੁੱਖਾਂ ਨੂੰ ਵੇਖ ਕੇ ਮਨ ਦੀਆਂ ਵੀ ਅਨੇਕ ਪ੍ਰਕਾਰ ਦੀਆਂ ਭੁੱਖਾਂ ਹੋ ਜਾਣਗੀਆਂ ਆਖੋ ਵਾਹਿਗੁਰੂ। ਤਨ ਤਾਂ ਸਿਰਫ ਸਰੀਰ ਦਾ ਕੱਪੜਾ ਢੱਕਣ ਨੂੰ ਮੰਗਦਾ ਸੀ, ਪਰ ਮਨ ਤਾਂ ਰੂਪ ਵੱਲ ਚਲਾ ਜਾਏਗਾ ਆਖੋ ਭਾਈ, ਮਨ ਤਾਂ ਰੂਪ ਰੰਗਾਂ ਵੱਲ ਚਲਾ ਜਾਏਗਾ। ਮਨ ਨੂੰ ਤਾਂ ਨਿਤ ਨਵਾਂ ਕੁਛ ਚਾਹੀਦਾ ਹੈ ਆਖੋ ਭਾਈ। ਸਰੀਰ ਤਾਂ ਇਹ ਵੇਖਿਆ, ਚਲੋ ਅੱਜ ਵੀ ਰੋਟੀ ਖਾਧੀ, ਕੱਲ੍ਹ ਫਿਰ ਖਾ ਲੈਂਦਾ, ਕਦੇ ਕਦੇ ਉਸਦਾ ਬਦਲਣ ਨੂੰ ਚਿੱਤ ਕਰਦਾ, ਲੇਕਿਨ ਉਸਨੂੰ ਰੋਟੀ ਖਵਾਉਂਦੇ ਰਹੋ, ਦੂਜੇ ਦਿਨ ਰੋਟੀ ਖਵਾਉਂਦੇ ਰਹੋ, ਤਨ ਖਾਂਦਾ ਹੀ ਰਹਿੰਦਾ ਆਖੋ ਵਾਹਿਗੁਰੂ। ਉਹ ਤਾਂ ਚਲੋ ਇੰਤਜ਼ਾਰ ਵੀ ਕਰ ਲੈਂਦਾ, ਸਵੇਰੇ ਦੀ ਖਾਧੀ ਦੁਪਹਿਰ ਤੱਕ ਇੰਤਜ਼ਾਰ ਕਰ ਲੈਂਦਾ, ਸ਼ਾਮ ਤੱਕ ਵੀ ਇੰਤਜ਼ਾਰ ਕਰ ਲੈਂਦਾ। ਪਰ ਮਨ मन एक रूप वेख्या नहीं, जे उस वल चला गया उस तो बिना होर कोई देख लिया तो पहला छड़ देंदा है, उसनों तो नित नवा ही चाहिए। आखो वाहिगुरु, जे अगर तन वल चुक गया मन, उस तन दे वल चुकन करके इतना मैला हो जाएगा कि मन दिया भुखा भी मैलियां हो जाएगी। आखो वाहिगुरु, मन उतावला बड़ा है, शरीर दे सुख ना मिलन, शरीर दी भुख ना मिटे, शरीर दुखी भी है ते पीड़ित भी है, शरीर कमजोर भी हो जाता है, शरीर दुखी भी है। मन तो भटकना च रहिंदा है, मन ऐसा भटकदा है, जे मन नू दुख होवे ते ओ दुख शरीर भोगदा मन नहीं। आखो वाहिगुरु, मन दे सताए हुए शरीर भोगदे ने। आखो काम क्रोध काया को गाले, मन कुछ नहीं काया नू गालदा। आखो वाहिगुरु, टेंशन आप करदा है कमजोर काया हुंदी है। आखो वाहिगुरु, टेंशन आप करदा है ते कमजोर काया नू करदा, तन नू करदा। आखो वाहिगुरु, शरारत आप करदा है ते सजा तन नू दवाउंदा। मैं एक बेनती करा, किसे दे घर एक बकरी रखी हुई सी, एक बांदर नेड़े नेड़े सन, दोनों बन्ने हुए, घरवाली किधर बाहर गई प्रशादे पका के बांदर वेख लिया, बांदर ने अपने गलों रस्सा लाया ते उसने प्रशादे सारे चक ले, ते सोचिया घरवाली आएगी मारेगी, उसने की किया बकरे का रस्सा गल का खोल दिता ते अपना रस्सा पा के फिर बह गया। जदों घर दे आए तो उन्होंने बकरा कुटना शुरू कर दिता, बकरी ने कुटना शुरू करता, प्रशादे खा गई। सामने देखने वाला देख रहा सी, वो कहिंदा इसनू क्यों मारते हो, खाता बांदर गया सजा बकरी नू भुगता रहे। आखो वाहिगुरु, ये साडे मन बांदर का हाल है, करदा सब कुछ आप है भोगदा तन है। आखो वाहिगुरु, जे तन वल चुक गया मन, इसकी चंचलता ही भी तन नू रोगी बनाएगी। आखो वाहिगुरु, इसकी तृष्णा भी तन नू रोगी बनाएगी, भोगी बनाएगी। भुलदा मन है परमेश्वर नू ते दुख शरीर भोगदा, दुख तदे जा विसर जावे। पर जे यही मन आत्मा वल झुक जाए, गुरु की मेहर हो जाए, गुरु की सिख्या नू समझ ले, गुरु की दीख्या मिल जाए, गुरु की सिख्या के प्रभाव हेठा गुरु दीख्या नू कमांदा कमांदा जे आत्मा वल चुक जाए, इस दी भुख भी एको ही रह जाएगी। आखो वाहिगुरु, परमात्मा आखो वाहिगुरु, इस दा सुख भी एको ही रह जाएगा, परमात्मा आखो वाहिगुरु। जिस दिन मन का सुख वही बन गया जो आत्मा का सुख है, जिस दिन मन का सुख वही बन गया जो परमात्मा का सुख है, फिर मैं ये भी बेनती करते हैं, फिर मन रोगी नहीं होएगा। आखो वाहिगुरु, फिर मन भोगी नहीं होएगा। जिस दे मन ने परमात्मा का सुख ले लिया, शरीर तो कोई बुढ़ा हो सकता है लेकिन वह गुरमुख कदे बुढ़ा नहीं होएगा। आखो वाहिगुरु, गुरमुख कदे बुढ़े नहीं जिन्हें अंतर सुरत ज्ञान। आखो वाहिगुरु, सारे बोलो वाहिगुरु। पर मैं एक बेनती करा, दोनों का संबंध भी है। तुसी ब्रिक्ष वेखे है, ब्रिक्ष का सामने दिखाई देता है ਪਰ ਜੜ੍ਹ ਦਿਖਾਈ ਨਹੀਂ ਦਿੰਦੀ। ਲੇਕਿਨ ਜੜ੍ਹ ਤੋਂ ਬਿਨਾਂ ਬ੍ਰਿਕਸ਼ ਕਾਹਦਾ ਹੈ? ਜੜ੍ਹ ਤੋਂ ਬਿਨਾਂ ਕਾਹਦਾ ਬ੍ਰਿਕਸ਼ ਹੈ? ਪਰ ਠੀਕ ਹੈ, ਜੇ ਜੜ੍ਹ ਤੋਂ ਬਿਨਾਂ ਬ੍ਰਿਕਸ਼ ਨਹੀਂ, ਜੇ ਜੜ੍ਹ ਹਰੀ ਵੀ ਹੋਵੇ, ਕੋਈ ਉੱਥੋਂ ਬ੍ਰਿਕਸ਼ ਕੱਟ ਦੇਵੇ, ਆਖੋ ਵਾਹਿਗੁਰੂ, ਉਹ ਜੜ੍ਹ ਵੀ ਕਿਸ ਕੰਮ ਹੈ? ਫਿਰ ਆਖੋ ਵਾਹਿਗੁਰੂ, ਜੜ੍ਹ ਵੀ ਕਿਸ ਕੰਮ ਹੈ ਜਿਸ ਨੇ ਬ੍ਰਿਕਸ਼ ਹੀ ਨਹੀਂ ਬਣਨਾ? ਆਖੋ ਵਾਹਿਗੁਰੂ, ਦੋਨਾਂ ਦਾ ਸੰਬੰਧ ਹੈ, ਆਖੋ ਵਾਹਿਗੁਰੂ। ਜੇ ਜੜ੍ਹ ਕਰਕੇ ਬ੍ਰਿਕਸ਼ ਹੈ, ਤੇ ਜੜ੍ਹ ਹੈ ਹੀ ਇਸ ਕਰਕੇ ਬ੍ਰਿਕਸ਼ ਲਈ। ਜੇ ਬ੍ਰਿਕਸ਼ ਹੀ ਕੱਟਤਾ, ਜੇ ਜੜ੍ਹ ਨੇ ਬ੍ਰਿਕਸ਼ ਬਣਨਾ ਹੀ ਨਹੀਂ, ਜੜ੍ਹ ਕੀ ਕਰਨੀ ਹੈ? ਆਖੋ ਵਾਹਿਗੁਰੂ। ਇਉਂ ਲੱਗਦਾ ਬਾਹਰਲਾ ਸਰੂਪ ਸਰੀਰ ਦਾ ਤਾਂ ਨਜ਼ਰ ਆਉਂਦਾ, ਮਨ ਨਜ਼ਰ ਨਹੀਂ ਆਉਂਦਾ। ਆਖੋ ਵਾਹਿਗੁਰੂ। ਪਰ ਮਨ ਕਰਕੇ ਮਨੁੱਖ ਹੈ, ਆਖੋ ਵਾਹਿਗੁਰੂ। ਮਨ ਕਰਕੇ ਮਨੁੱਖ ਹੈ, ਮਨ ਕਰਕੇ ਤਨ ਟਿਕਿਆ ਹੋਇਆ। ਪਰ ਜੇ ਕਿਸੇ ਨੇ ਤਨ ਨੂੰ ਹੀ ਗਾਲ ਦੇਣਾ, ਆਖੋ ਵਾਹਿਗੁਰੂ। ਮਨ ਹੱਟ ਕਰਕੇ, ਮਨ ਨੂੰ ਸਮਝਾਉਣ ਦੀ ਬਜਾਏ, ਉਹ ਮਨ ਹੱਟ ਦੇ ਕਰਮ ਕਰ ਕਰਕੇ ਸਰੀਰ ਨੂੰ ਹੀ ਗਾਲੀ ਜਾਣਾ, ਅਤੇ ਮਨ ਕਰਨਾ ਵੀ ਕੀ ਹੈ? ਆਖੋ ਵਾਹਿਗੁਰੂ, ਕੀ ਕਰਨਾ ਮਨ ਨੂੰ? ਮੈਂ ਤਾਂ ਮਨ ਨੂੰ ਇਸ ਕਰਕੇ ਚਾਹੀਦਾ, ਜਿੰਨੀ ਦੇਰ ਮੈਨੂੰ ਸਰੀਰ ਕਰਕੇ ਵਾਰੀ ਮਿਲੀ ਹੋਈ ਹੈ, ਮੈਂ ਇਸ ਆਤਮਾ ਵੱਲ ਝੁੱਕ ਕੇ ਪਰਮਾਤਮਾ ਨੂੰ ਪਾ ਲਵਾਂ। ਆਖੋ ਵਾਹਿਗੁਰੂ। ਇਹ ਗੱਲ ਹੋਰ ਕਹਿ ਕੇ ਮੈਂ ਤੀਸਰਾ ਸ਼ਬਦ ਬੋਲਣ, ਸਾਰੇ ਬੋਲੋ ਵਾਹਿਗੁਰੂ। ਪਰਮਾਤਮਾ ਨੇ ਜਦੋਂ ਸਰੀਰ ਰਚਿਆ, ਅੱਖਾਂ ਦੋ ਬਣਾਈਆਂ ਨੇ, ਆਖੋ ਵਾਹਿਗੁਰੂ। ਨੱਕ ਦੀਆਂ ਨਾਸਾਂ ਵੀ ਦੋ ਬਣਾਈਆਂ, ਕੰਨ ਵੀ ਦੋ ਬਣਾ ਤੇ, ਹੱਥ ਵੀ ਦੋ ਨੇ, ਪੈਰ ਵੀ ਦੋ ਨੇ, ਆਖੋ ਵਾਹਿਗੁਰੂ। ਠੀਕ ਹੈ ਨਾ? ਜੇ ਪਰਮਾਤਮਾ ਨੇ ਸਰੀਰ ਦੀ ਰਚਨਾ ਲਈ ਦੋ ਕੰਨ ਬਣਾਏ, ਦੋ ਹੱਥ ਬਣਾਏ, ਦੋ ਪੈਰ ਬਣਾਏ, ਦੋ ਨਾਸਾਂ ਬਣਾਈਆਂ, ਦੋ ਅੱਖਾਂ, ਤਾਂ ਮੈਂ ਗੁਰੂ ਦੀ ਹਜ਼ੂਰੀ 'ਚ ਕਹਿ ਦਿਆ ਮਨ ਵੀ ਦੋ ਬਣਾ ਦਿੱਤੇ, ਆਖੋ ਵਾਹਿਗੁਰੂ। ਇੱਕ ਮਨ ਨੂੰ ਅਚੇਤ ਮਨ ਕਹਿੰਦੇ ਨੇ, ਦੂਸਰੇ ਨੂੰ ਸੁਚੇਤ ਕਹਿੰਦੇ ਨੇ। ਜਿਹੜਾ ਮਨ ਤਨ ਵੱਲ ਝੁੱਕ ਗਿਆ ਉਹ ਅਚੇਤ ਹੋ ਗਿਆ, ਆਖੋ ਵਾਹਿਗੁਰੂ। ਜਿਹੜਾ ਮਨ ਆਤਮਾ ਵੱਲ ਝੁੱਕ ਗਿਆ ਸੁਚੇਤ ਹੋ ਗਿਆ, ਦੋ ਨੇ ਮਨ। ਪਰ ਕਦੇ ਤੁਸੀਂ ਡੂੰਘਾਈ ਵਿੱਚ ਵਿਚਾਰ ਲੈਣਾ, ਕਿਉਂ ਜੀ ਅੱਖਾਂ ਦੋ ਨੇ ਕਿ ਮੈਂ ਅੱਖਾਂ ਨੂੰ ਸਮਝਾ ਲਵਾਂ, ਤੂੰ ਇੱਕ ਸੱਜੀ ਨੂੰ ਕਵਾਂ ਸੱਜੇ ਪਾਸੇ ਵੇਖਿਆ ਕਰ, ਅਤੇ ਖੱਬੀ ਨੂੰ ਕਵਾਂ ਖੱਬੇ ਪਾਸੇ ਵੇਖਿਆ ਕਰ, ਲੋਕ ਕਹਿਣਗੇ ਪੈਂਗਾ। ਆਖੋ ਵਾਹਿਗੁਰੂ, ਹੋ ਸਕਦਾ? ਅੱਖਾਂ ਬੇਸ਼ੱਕ ਦੋ ਨੇ, ਲੇਕਿਨ ਦੇਖਣੀ ਇੱਕੋ ਹੀ ਹੈ। ਕੰਨ ਦੋ ਨੂੰ ਮੈਂ ਕਹਿ ਦਿਆਂ, ਇੱਕ ਨੂੰ ਕਿਹਾ ਨਿੰਦਿਆ ਸੁਣ ਲਿਆ ਕਰ, ਉਸ ਤੋਂ ਸੁਣ ਲਿਆ ਕਰ, ਹੋ ਸਕਦਾ? ਕੰਨ ਬੇਸ਼ੱਕ ਦੋ ਨੇ, ਲੇਕਿਨ ਸੁਣਨਾ ਇੱਕੋ ਹੀ ਹੈ। ਨੱਖ ਦੀਆਂ ਨਾਸਾਂ ਦੋ ਨੇ, ਇਹ ਹੋ ਨਹੀਂ ਹੋ ਸਕਦਾ ਕਿ ਇੱਕ ਦੁਰਗੰਧ ਸੁੰਘੇ ਇੱਕ ਸੁਗੰਧ ਸੁੰਘੇ। ਨੱਖ ਦੀਆਂ ਨਾਸਾਂ ਦੋ ਨੇ, ਲੇਕਿਨ ਸੁੰਘਣਾ ਇੱਕੋ ਹੀ ਹੈ। ਪੈਰ ਦੋ ਨੇ, ਇਹ ਨਹੀਂ ਹੋ ਸਕਦਾ ਖੱਬਾ ਖੱਬੇ ਪਾਸੇ ਚੱਲੇ ਸੱਜਾ ਸੱਜੇ ਪਾਸੇ ਚੱਲੇ ਡਿੱਗ ਪਏਗਾ। ਪੈਰ ਬੇਸ਼ੱਕ ਦੋ ਨੇ, ਲੇਕਿਨ ਚਾਲ ਇੱਕੋ ਹੀ ਹੈ। ਆਖੋ ਵਾਹਿਗੁਰੂ। ਅਤੇ ਫਿਰ ਇਸ ਤਰ੍ਹਾਂ ਕਰ ਲਓ, ਮਨ ਬੇਸ਼ੱਕ ਦੋ ਨੇ, ਆਖੋ ਵਾਹਿਗੁਰੂ, ਇਸ ਨੂੰ ਵੀ ਤੁਹਾਨੂੰ ਇੱਕ ਕਰਨਾ ਹੋਏਗਾ, ਆਖੋ ਵਾਹਿਗੁਰੂ। ਅੱਜ ਭਟਕਣਾ, ਖੱਪਣਾ, ਖਿਜਣਾ, ਰੋਣਾ ਕਿਉਂ ਹੈ ਕਿ ਅਸੀਂ ਦੋ ਮਨਾਂ ਨੂੰ ਇੱਕ ਮਨ ਨਹੀਂ ਕੀਤਾ? ਆਖੋ ਵਾਹਿਗੁਰੂ। ਅੱਜ ਸਾਡੀ ਦਿਵ ਦ੍ਰਿਸ਼ਟੀ ਪੈਂਗੀ ਕਿਉਂ ਹੈ? ਆਖੋ ਵਾਹਿਗੁਰੂ। ਸਾਡਾ ਸੁਣਨਾ ਬੋਲੇਪਨ ਵਾਲਾ ਕਿਉਂ ਹੈ? ਸਾਡਾ ਬੋਲਣਾ ਤਤਲਾਉਣ ਵਾਲਾ ਕਿਉਂ ਹੈ? ਆਖੋ ਵਾਹਿਗੁਰੂ। ਖੱਪਣਾ ਖਿਜਣਾ ਕਿਉਂ ਹੈ? ਕਿਉਂਕਿ ਅਸੀਂ ਦੋ ਮਨਾਂ ਨੂੰ ਇੱਕ ਨਹੀਂ ਕੀਤਾ। ਆਖੋ ਵਾਹਿਗੁਰੂ। ਬੜਾ ਭੈੜਾ ਹਾਲ ਹੈ। ਇੱਕ ਮਨ ਕਹਿੰਦਾ ਗੁਰਦੁਆਰੇ ਚੱਲ ਸੁਚੇਤ, ਦੂਜਾ ਕਹਿੰਦਾ ਨਹੀਂ ਦੁਕਾਨ 'ਤੇ ਚੱਲ ਅਚੇਤ ਅਕਵਾਈ। ਇਹ ਕਹਿੰਦਾ ਘੜੀ ਦਾ ਅਲਾਰਮ ਲਾ ਦਿਓ, ਸਵੇਰ ਤੋਂ ਹੀ ਮੈਂ ਜ਼ਰੂਰ ਉੱਠਣਾ ਅੰਮ੍ਰਿਤ ਵੇਲੇ, ਉਹ ਸੁਚੇਤ ਹੈ। ਸਵੇਰੇ ਅਲਾਰਮ ਵਜੇ ਕਹਿੰਦਾ ਅਲਾਰਮ ਬੰਦ ਕਰ ਦੇ ਸੁੱਤਾ ਹੀ ਰਹਿ, ਉਹ ਅਚੇਤ ਹੈ ਅਕੋ ਵਾਹਿਗੁਰੂ। ਇੱਕ ਕਹਿੰਦਾ ਸੁੱਤਾ ਰਹੋ, ਦੂਜਾ ਕਹਿੰਦਾ ਜਾਗ ਪੈ। ਅੱਜ ਸਾਡਾ ਹਾਲ ਵੀ ਬੜਾ ਬੁਰਾ ਹੈ, ਨਾਲੇ ਤਾਂ ਸ਼ਰਾਬ ਵੀ ਪੀ ਜਾਂਦਾ, ਨਾਲੇ ਗੁਰਦੁਆਰੇ ਵੀ ਆਉਂਦਾ ਅਕੋ ਵਾਹਿਗੁਰੂ, ਨਾਲੇ ਸਤਸੰਗ ਵੀ ਕਰਦਾ, ਨਾਲੇ ਕੁਸੰਗਤ ਵੀ ਕਰਦਾ, ਨਾਲੇ ਮਿੱਠਾ ਵੀ ਬੋਲੀ ਜਾਂਦਾ, ਨਾਲੇ ਕੌੜਾ ਵੀ ਬੋਲੀ ਜਾਂਦਾ, ਨਾਲੇ ਚੰਗੇ ਕਰਮ ਕਰੀ ਜਾਂਦਾ, ਨਾਲੇ ਮਾੜੇ ਕਰਮ ਕਰੀ ਜਾਂਦਾ, ਆਸੇ ਗੁੜਵਾ ਫੜ ਕੇ ਪਾਠ ਵੀ ਕਰਦਾ ਅਤੇ ਦਿਨੇ ਠੱਗੀ ਵੀ ਕਰੀ ਜਾਂਦਾ ਆਖੋ ਵਾਹਿਗੁਰੂ। ਇਹ ਕਾਰਨ ਕੀ ਹੈ? ਕਿਉਂਕਿ ਅਸੀਂ ਦੋ ਮਨਾਂ ਨੂੰ ਇੱਕ ਨਹੀਂ ਕੀਤਾ, ਇੱਕ ਆਹ ਕੰਮ ਕਰਾ ਦਿੰਦਾ, ਇੱਕ ਦੂਜਾ ਕੰਮ ਕਰਾ ਦਿੰਦਾ ਆਖੋ ਵਾਹਿਗੁਰੂ। ਫਿਰ ਜਿਹੜਾ ਵੀ ਕੰਮ ਕਰਦਾ, ਜੇ ਭੈੜਾ ਕਰਦਾ ਤਾਂ ਭੈੜੇ ਦਾ ਵੀ ਮਾਣ ਕਰਦਾ, ਜੇ ਚੰਗਾ ਕਰਦਾ ਚੰਗੇ ਦਾ ਵੀ ਮਾਣ ਕਰੀ ਜਾਂਦਾ ਆਖੋ ਭਾਈ। ਹਰ ਕੰਮ ਨੂੰ ਜਿਹਾ ਕਰਾਉਂਦਾ ਆਖੋ ਭਾਈ। ਕਹਿੰਦੇ ਉਤਨੀ ਦੇਰ ਤੱਕ ਗੱਲ ਨਹੀਂ ਬਣ ਸਕਦੀ, ਇਹ ਮਨ ਜੋਤ ਸਰੂਪ ਦੀ ਪਹਿਚਾਣ ਨਹੀਂ ਕਰ ਸਕਦਾ, ਜਿੰਨੀ ਦੇਰ ਤੱਕ ਇੱਕ ਹੀ ਨਹੀਂ ਹੁੰਦਾ ਆਖੋ ਭਾਈ। ਹੋਰ ਮੈਂ ਦੱਸ ਦਿਆਂ, ਅੱਖਾਂ ਕਦੇ ਦੋ ਜ਼ਰੂਰ ਨੇ ਲੇਕਿਨ ਇੱਕ ਦੂਜੇ ਦੀ ਵਿਰੋਧੀ ਨਹੀਂ ਹਨ। ਜੇ ਅੱਖ ਦੀ ਦੇਖਣੀ ਸੱਜੇ ਪਾਸੇ ਤੁਰ ਪਈ, ਦੂਜੀ ਆਪਣੇ ਆਪ ਸੱਜੇ ਪਾਸੇ ਵੇਖੇਗੀ ਅੱਖ ਵਾਹਿਗੁਰੂ। ਇਹ ਨਹੀਂ ਵਿਰੋਧ ਨਹੀਂ ਕਰਦੀ ਤੂੰ ਇੱਧਰ ਨਾ ਦੇਖ ਅੱਖ ਵਾਹਿਗੁਰੂ, ਇੱਕ ਦੂਸਰੇ ਦੀ ਵਿਰੋਧੀ ਨਹੀਂ ਹੈ, ਕੋਈ ਝਗੜਾ ਨਹੀਂ। ਜੇ ਕੰਨ ਨੇ ਵਡਿਆਈ ਸੁਣਨੀ ਸ਼ੁਰੂ ਕੀਤੀ, ਦੂਜਾ ਵਡਿਆਈ ਸੁਣੇਗਾ, ਇਹ ਨਹੀਂ ਉਹ ਨਹੀਂ ਕਹਿੰਦਾ, ਵਿਰੋਧ ਨਹੀਂ ਕਰਦਾ, ਦੇਖ ਹੀ ਸੁਣਦਾ ਪਿਆ ਅੱਖ ਵਾਹਿਗੁਰੂ। ਉਹਨਾਂ ਅੰਗਾਂ ਦੇ ਵਿੱਚ ਕੋਈ ਵਿਰੋਧ ਨਹੀਂ, ਆਹ ਦੇਖੋ ਵਿਰੋਧ ਤਾਂ ਇਹਨਾਂ ਦਾ ਹੈ, ਇੱਕ ਮਨ ਦੂਜੇ ਦਾ ਹੀ ਵਿਰੋਧ ਕਰੀ ਜਾਂਦਾ ਆਖੋ ਵਾਹਿਗੁਰੂ। ਇੱਕ ਮਨ ਦੂਜੇ ਨਾਲ ਵਿਰੋਧ ਕਰਦਾ, ਝਗੜਾ ਕਰਦਾ, ਤੂੰ ਗੁਰਦੁਆਰੇ ਕਿਉਂ ਚੱਲੇ ਆ, ਤੂੰ ਦੀਵਾਨ 'ਚ ਕਿਉਂ ਬੈਠੇ ਆ, ਕਿਸੇ ਦੀਵਾਨ 'ਚ ਬੈਠੇ ਕਿਸੇ ਰਿਸ਼ਤੇਦਾਰ ਬੈਠ ਜਾਣ ਤਾਂ ਬਾਹਰ ਨੂੰ ਉਡੀਕਣਾ ਪੈ ਜਾਏ, ਅਤੇ ਫਿਰ ਬਾਹਰ ਜਾ ਕੇ ਦੂਜਾ ਮਨ ਖੂਬ ਬੋਲੇਗਾ ਆਖੋ ਵਾਹਿਗੁਰੂ। ਮੈਂ ਤਾਂ ਇਹੀ ਦੇਖੇ ਨੇ ਆਖੋ ਭਾਈ। ਇਹ ਇੱਕ ਮਨ ਦੂਜੇ ਮਨ ਨਾਲ ਵਿਰੋਧ ਕਰਦਾ, ਇੱਕ ਦੂਸਰੇ ਨਾਲ ਵਿਰੋਧੀ ਨੇ, ਤੇ ਸਾਹਿਬ ਕਹਿੰਦੇ ਕਰਨਾ ਪੈਣਾ ਆਖੋ ਵਾਹਿਗੁਰੂ। ਜਿੰਨੀ ਦੇਰ ਤੱਕ ਇਹ ਮਨ ਇੱਕ ਨਹੀਂ ਹੁੰਦੇ ਆਖੋ ਵਾਹਿਗੁਰੂ, ਅਤੇ ਇੱਕ ਤਾਂ ਹੀ ਹੋ ਸਕਦਾ ਹੈ ਜੇ ਤੇਰਾ ਮਨ ਆਤਮਾ ਵੱਲ ਝੁਕਦਾ ਰਹੇ ਆਖੋ ਵਾਹਿਗੁਰੂ, ਕਿਉਂਕਿ ਆਤਮਾ ਵੀ ਇੱਕ ਨਾਲ ਜੁੜੀ ਹੋਈ ਹੈ, ਇੱਕੋ ਪਰਮਾਤਮਾ ਦੇ ਸੁੱਖ ਨਾਲ, ਇੱਕੋ ਪਰਮਾਤਮਾ ਦੀ ਭੁੱਖ ਨਾਲ ਆਖੋ ਵਾਹਿਗੁਰੂ। ਜਿਹੜੀ ਇੱਕ ਨਾਲ ਜੁੜੀ ਹੋਈ ਹੈ, ਜੇ ਤੇਰਾ ਮਨ ਉੱਧਰ ਝੁੱਕ ਗਿਆ ਨਾ, ਜੇ ਉੱਥੇ ਹੀ ਝੁੱਕਿਆ ਰਿਹਾ ਤਾਂ ਤੇਰੇ ਦੋ ਮਨ ਵੀ ਇੱਕ ਹੋ ਜਾਣਗੇ ਆਖੋ ਵਾਹਿਗੁਰੂ। ਪਰ ਜੇ ਕਦੇ ਤੂੰ ਤਨ ਵੱਲ ਝੁੱਕ ਗਿਆ, ਕਦੇ ਆਤਮਾ ਵੱਲ ਝੁੱਕ ਗਿਆ, ਕਦੇ ਮੈਲਾ ਹੋ ਗਿਆ, ਕਦੇ ਨਿਰਮਲ ਹੋ ਗਿਆ, ਗੱਲ ਨਹੀਂ ਬਣਨੀ ਅੱਖ ਵਾਹਿਗੁਰੂ, ਫਿਰ ਨਹੀਂ ਗੱਲ ਬਣਨੀ। ਨਸ਼ਾ ਪੀਂਦਾ ਤਾਂ ਪਹਿਲਾਂ ਸੋਚਦਾ ਨਹੀਂ ਨਹੀਂ ਨਸ਼ਾ ਪੀਣਾ ਪਾਪ ਹੈ, ਨਸ਼ਾ ਪੀਣਾ ਮਾੜਾ ਕੰਮ ਕਰਨਾ ਪਾਪ ਹੈ, ਲੇਕਿਨ ਫਿਰ ਪੀਣ ਲੱਗ ਪੈਂਦਾ ਅੱਖ ਵਾਹਿਗੁਰੂ। ਕਦੇ ਆਤਮਾ ਵੱਲ ਝੁੱਕਦਾ, ਜ਼ਮੀਰ ਕਹਿੰਦੀ ਹੈ ਨਹੀਂ ਪੀਣੀ, ਬਸ ਫਿਰ ਜਦੇ ਦੂਜੇ ਪਾਸੇ ਤਨ ਵੱਲ ਝੁੱਕ ਜਾਂਦਾ ਆਖੋ ਵਾਹਿਗੁਰੂ। ਇੱਕ ਮਨ ਹੋ ਸਕਦਾ ਹੈ ਜੇ ਅਗਰ ਇਹ ਆਤਮਾ ਵੱਲ ਝੁਕਿਆ ਰਹੇ ਆਖੋ ਵਾਹਿਗੁਰੂ। ਹਮੇਸ਼ਾ ਝੁਕਾਓ ਆਤਮਾ ਵੱਲ ਕਰੇ, ਕਿਉਂਕਿ ਆਤਮਾ ਪਰਮਾਤਮਾ ਦੀ ਅੰਸ਼ ਹੈ, ਆਤਮਾ ਦੀ ਭੁੱਖ ਇੱਕੋ ਇੱਕ ਪਰਮਾਤਮਾ ਦੀ ਭੁੱਖ, ਇੱਕੋ ਇੱਕ ਪਰਮਾਤਮਾ ਦਾ ਸੁੱਖ ਮੰਗਦੀ ਹੈ। ਜੇ ਮਨ ਝੁਕਿਆ ਹੀ ਰਿਹਾ ਆਤਮਾ ਦੇ ਨਾਲ, ਝੁਕਿਆ ਹੀ ਰਿਹਾ, ਫਿਰ ਕੀ ਹੋਏਗਾ? ਮੈਂ ਸੱਚ ਕਹਿ ਦਿਆਂ, ਇਹ ਮਨ ਜਦੋਂ ਆਤਮਾ ਵੱਲ ਝੁਕਣ ਕਰਕੇ ਆਤਮਾ ਦਾ ਹੀ ਰੂਪ ਬਣ ਗਿਆ ਨਾ, ਇਹ ਸਰੀਰਾਂ ਵਾਲਿਓ ਤੁਹਾਡਾ ਸਰੀਰ ਵੀ फिर आत्मा वाल चुकन लग पेगा। आखो भाई फिर यही शरीर डंडोता करता है। आखो भाई यही शरीर फिर चुकता है। आखो भाई यो तन फिर चुकता है। आखो भाई आखो वाहेगुरु आखो वाहेगुरु थोड़ा जा चुक जाइए आप बोलिए वाहेगुरु 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 वाह 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 फिर की होएगा ये गल कह के मैं फिर फतेह बुला देंगे। सारे बोलो वाह। आखो वाहेगुरु हुण की कीता जाए खंडाओ नूं टिकाओ विच किवें बदलिया जाए। आखो वाहे पहला दिल करता मैं शब्द बोल लवान शायद शब्द बोलन नाल मैनू कुछ बोलना आ जाए। आखो वाहेगुरु बोलना नहीं आ रहा मैनू मैं बोलना किवें। आखो वाहेगुरु बोलना ही बड़ा औखा है फिर मैं इस मन बारे की बोला। आखो वाहेगुरु मेरे साथी सहयोग देंगे बोलन लई तां मैं बोल सकां तुसी भी सहयोग दे। वाहिगुरु जी वजाया वाचा पौन नौ दुबारे प्रगट किए ਕਰਾਸ ਵਿੱਚ ਬੋਲੋ ਸਮਾਪਤੀ ਕਰਨ ਲੱਗੇ ਗੁਰਮਤਿ ਸਮਾਗਮ ਦੀ। ਪਰ ਮੈਂ ਗੱਲ ਕਹਾਂ ਸਮਾਪਤੀ ਨਹੀਂ ਹੋ ਰਹੀ ਮੇਰੇ ਮੂੰਹ ਚ ਐਵੇਂ ਨਿਕਲ ਗਿਆ ਆਖੋ ਭਾਈ ਭੁੱਲ ਕਰ ਗਿਆ ਮੈਂ ਸਟੇਜ 'ਤੇ ਆਇਆ ਸੀ ਚੁੱਕਿਆ ਸਮਾਪਤੀ ਮੇਰਾ ਵੀ ਉਹ ਚੜ੍ਹ ਗਿਆ ਜ਼ਬਾਨ 'ਤੇ ਸਮਾਪਤੀ ਨਹੀਂ ਹੋ ਰਹੀ ਇਹ ਤਾਂ ਆਰੰਭ ਹੋਇਆ ਹੈ। ਆਖੋ ਵਾਹਿਗੁਰੂ ਤੁਸੀਂ ਘਰਾਂ ਨੂੰ ਜਾਓਗੇ ਤਾਂ ਸਮਾਗਮ ਹੁਣ ਆਰੰਭ ਹੋਏ ਤੁਹਾਡੇ ਘਰ ਦੇ ਤੁਹਾਡੇ ਹਿਰਦਿਆਂ ਦੇ। ਆਖੋ ਭਾਈ ਤੁਹਾਡੇ ਦਿਲਾਂ ਦੇ ਸਮਾਗਮ ਤਾਂ ਹੁਣ ਆਰੰਭ ਹੋਣਗੇ। ਆਖੋ ਵਾਹਿਗੁਰੂ ਇਹ ਤਾਂ ਬੈਟਰੀ ਚਾਰਜ ਕਰਾਉਣ ਵਾਸਤੇ ਆਏ ਸੀ ਬੈਟਰੀ ਚਾਰਜ ਹੋਈ ਹੈ। ਆਖੋ ਵਾਹਿਗੁਰੂ ਸਮਾਗਮ ਤਾਂ ਹੁਣ ਆਰੰਭ ਹੋਏ ਸਮਾਗਮ ਆਰੰਭ ਹੋ ਗਏ। ਸੱਚਮੁੱਚ ਤੁਹਾਡੇ ਘਰਾਂ ਵਿੱਚ ਹੁਣ ਨਾਮ ਦੀਆਂ ਲਹਿਰਾਂ ਨਾਮ ਦੇ ਮੀਂਹ। ਆਖੋ ਵਾਹਿਗੁਰੂ ਮਿੱਠੜੀਆਂ ਯਾਦਾਂ ਜੋ ਜੋ ਸੁਣਦੇ ਰਹੇ ਸੁਣਾਓਗੇ ਸਾਰਿਆਂ ਨੂੰ ਜੋ ਜੋ ਸੁਣਿਆ ਸੁਣਾਓਗੇ ਬੈਟਰੀ ਚਾਰਜ ਹੋਈ ਕਿਰਪਾ ਕਰਨਾ ਇਹ ਚਾਰਜ ਹੋਈ ਬੈਟਰੀ ਚਾਰਜ ਹੀ ਰਹੇਗੀ ਇੱਕ ਸ਼ਰਤ ਹੈ ਜੇ ਬੈਟਰੀ ਚਾਰਜ ਕਰਵਾ ਕੇ ਚੱਲਿਓ ਇਹ ਚਾਰਜ ਰਹੇਗੀ ਇੱਕ ਸ਼ਰਤ ਇਸ ਦੀ ਵਰਤੋਂ ਕਰਦੇ ਰਹਿਣਾ ਅਕਵਾਹੀ। ਜਿਵੇਂ ਗੱਡੀ ਚੱਲਦੀ ਨਾ ਆਪਣੇ ਆਪ ਫਿਰ ਸਟਾਰਟ ਹੋ ਜਾਏ ਨਾ ਤਾਂ ਚਾਰਜ ਹੀ ਰਹਿੰਦੀ ਹੈ ਅਕਵਾਹੀ। ਇੱਕ ਵਾਰੀ ਬੈਟਰੀ ਚਾਰਜ ਕਾਰ 'ਚ ਪਾ ਦਿਓ ਨਾ ਗੱਡੀ ਚੱਲਦੀ ਰਹੇ ਉਹ ਫਿਰ ਡਾਊਨ ਨਹੀਂ ਹੁੰਦੀ। ਅਤੇ ਜੇ ਤੁਸੀਂ ਆ ਚਾਰਜ ਕਰਾ ਕੇ ਜਾਓ ਗੱਡੀ ਚੱਲਦੀ ਹੀ ਰੱਖਣਾ। ਆਖੋ ਰਸਨਾ ਦੀ ਵੀ, ਮਨ ਦੀ ਵੀ, ਆਤਮਾ ਦੀ ਵੀ। ਆਖੋ ਵਾਹਿਗੁਰੂ। ਸਿਮਰਨ ਕਰਦੇ ਰਹਿਣਾ, ਕਮਾਉਂਦੇ ਰਹਿਣਾ, ਕਮਾਉਂਦੇ ਰਹਿਣਾ। ਅਗਲੇ ਸਮਾਗਮ ਤੱਕ ਆਵਾਂਗੇ ਫਿਰ ਚਾਰਜ ਕਰ ਲਵਾਂਗੇ। ਆਖੋ ਵਾਹਿਗੁਰੂ। ਇਸ ਕਰਕੇ ਮੈਂ ਸਮਾਪਤੀ ਦੀ ਗੱਲ ਨਹੀਂ ਕਰਦਾ। ਮੈਨੂੰ ਖੁਸ਼ੀ ਹੈ ਕਿ ਆਪਾਂ ਹੁਣ ਆਰੰਭ ਕਰਨ ਲੱਗੇ ਹਾਂ ਸਮਾਗਮ। ਆਖੋ ਵਾਹਿਗੁਰੂ। ਅਤੇ ਆਰੰਭ ਕਰਨ ਲੱਗੇ ਹਾਂ ਫਿਰ ਜਿਵੇਂ ਵਾਜੇ ਵਜਾ ਕੇ ਆਰੰਭ ਕੀਤਾ ਸੀ ਨਾ ਪਹਿਲੋਂ ਚਾਰਜ ਕਰਨ ਵਾਸਤੇ, ਤਾਂ ਹੁਣ ਫਿਰ ਵਾਜੇ ਵਜਾ ਕੇ ਫਿਰ ਆਰੰਭ ਕਰਨਾ। ਪਰ ਹੁਣ ਥੋੜ੍ਹਾ ਵਾਜੇ 'ਚ ਅਤੇ ਵਾਜੇ 'ਚ ਅੰਤਰ ਜਾਪਦਾ ਹੈ। ਉਹ ਵਾਜਿਆਂ ਦਾ ਅੰਤਰ ਕੀ ਆ ਆਪਾਂ ਹੁਣ ਪੜ੍ਹ ਲੈਂਦੇ ਹਾਂ। ਆਖੋ ਵਾਹਿਗੁਰੂ। ਵਜਾਇਆ ਵਾਜਾ ਪਾਉਣ, ਵਜਾਇਆ ਵਾਜਾ ਪਾਉਣ, ਪ੍ਰਗਟ ਕੀਏ, ਪ੍ਰਗਟ ਕੀਏ, ਜਾਇਆ ਵਾਜਾ ਪਾਉਣ। ਸਾਰੇ ਬੋਲੋ। ਵਜਾਇਆ ਵਾਜਾ ਪਾਉਣ, ਨਾਮ ਦਸਵਾਂ ਗੁਪਤ ਰਖਾਇਆ, ਗੁਪਤ ਰਖਾਇਆ, ਵਜਾਇਆ ਵਾਜਾ ਪਾਉਣ, ਵਜਾਇਆ ਵਾਜਾ ਪਾਉਣ, ਵਜਾਇਆ ਵਾਜਾ। ਹਰ ਜੀਓ ਗੁਫਾ ਅੰਦਰ ਰੱਖ ਕੇ, ਹਰ ਜੀਓ ਗੁਫਾ ਅੰਦਰ ਰੱਖ ਕੇ, ਪ੍ਰਗਟ ਕੀਏ। ਉੱਠਣਾ ਨਹੀਂ, ਅੱਜ ਅਰਦਾਸ ਇਕੱਠੀ ਕਰਕੇ ਜਾਣਾ ਤਾਂ ਕਿ ਬੈਟਰੀ ਚਾਰਜ ਰਹੇ। ਆਖੋ ਵਾਹਿਗੁਰੂ, ਬੇਨਤੀ ਕਰਨ ਲੱਗਿਆ ਆ ਹਾਰਮੋਨੀਅਮ ਤੁਸੀਂ ਵੱਜਦਾ ਦੇਖਿਆ ਹੋਏਗਾ ਨਾ, ਜਿਹੜੇ ਹਾਰਮੋਨੀਅਮ ਵਜਾਉਂਦੇ ਨੇ ਵਾਜੇ, ਇਸ ਦੇ 7 ਸੁਰਾਖ ਹੁੰਦੇ ਨੇ। ਆਖੋ ਵਾਹਿਗੁਰੂ, ਥੋੜ੍ਹੀ ਇਕਾਗਰਤਾ ਕਰਨਾ। 7 ਸੁਰਾਖਾਂ 'ਚੋਂ ਹਵਾ ਦਾਖਲ ਹੁੰਦੀ ਹੈ। ਆਖੋ ਵਾਹਿਗੁਰੂ, 7 ਸੁਰਾਖਾਂ 'ਚੋਂ ਹਵਾ ਦਾਖਲ ਹੋ ਕੇ ਉਹ ਇੱਕ ਸੁਰ ਹੋ ਕੇ ਬੋਲਦੀ ਹੈ। ਆਖੋ ਵਾਹਿਗੁਰੂ, ਫਿਰ ਕਹਿ ਦਿਆ ਇਹ ਵਾਜੇ ਵੱਜਦੇ 7 ਸੁਰਾਖਾਂ ਵਾਲੇ ਜਿਨ੍ਹਾਂ ਦੀਆਂ 7 ਸੁਰਾਂ ਬੋਲਦੀਆਂ ਨੇ, ਲੇਕਿਨ ਜਦੋਂ ਹਵਾ ਬਾਹਰਲੀ ਇਹਨਾਂ ਸੁਰਾਖਾਂ ਰਾਹੀਂ ਦਾਖਲ ਹੋ ਕੇ ਜਦੋਂ ਪੱਖਾ ਚੱਲਦਾ ਹੈ ਤਾਂ ਇੱਕ ਸੁਰ ਹੋ ਕੇ ਬੋਲ। ਪਰ ਜਿਸ ਵਾਜੇ ਦੀ ਗੱਲ ਅੱਜ ਸਾਹਿਬ ਕਹਿੰਦੇ, ਇਸ ਦੇ 9 ਸੁਰਾਖ ਨੇ। ਆਖੋ ਵਾਹਿਗੁਰੂ, 9 ਦਰਵਾਜ਼ੇ ਨੇ। ਪਰ ਹੁੰਦਾ ਕੀ ਹੈ, ਹਵਾ ਇੱਕ ਦਰਵਾਜ਼ੇ ਰਾਹੀਂ ਅੰਦਰ ਆਉਂਦੀ ਹੈ, 9 ਦੇ ਰਾਹੀਂ ਨਹੀਂ। ਆਖੋ ਇੱਕ ਦਰਵਾਜ਼ੇ ਰਾਹੀਂ ਆਈ ਹੋਈ ਹਵਾ 9 ਦਰਵਾਜ਼ਿਆਂ ਰਾਹੀਂ ਖਿੰਡ ਜਾਂਦੀ ਹੈ। ਆਖੋ ਵਾਹਿਗੁਰੂ, ਇੱਥੇ ਖੰਡਾਓ ਹੈ, 9 ਦਰਵਾਜ਼ਿਆਂ ਰਾਹੀਂ ਖਿੰਡਦੀ ਹੈ। ਵਾਜੇ ਸੰਸਾਰ ਦੇ 7 ਸੁਰਾਖ ਵਾਲੇ ਅੰਦਰ ਹਵਾ ਇੱਕ ਸੁਰ ਬਣਾਉਂਦੀ ਹੈ, ਪਰ ਸਰੀਰ ਦਾ ਕੀ ਹੈ, ਅੰਦਰ ਇੱਕ ਦਰਵਾਜ਼ੇ ਰਾਹੀਂ ਦਾਖਲ ਹੋਈ, 9 ਦਰਵਾਜ਼ਿਆਂ ਰਾਹੀਂ ਖਿੰਡਦੀ ਹੈ, ਖੰਡਾਓ ਹੈ, 9 ਦਰਵਾਜ਼ਿਆਂ ਰਾਹੀਂ ਖਿੰਡਦੀ ਹੈ। ਪਰ ਜਿਸ ਸਾਈਂ ਦਾ ਇਹ ਵਾਜਾ ਹੈ, ਜਿਸ ਸਾਈਂ ਦਾ ਇਹ ਵਾਜਾ ਹੈ, ਸਾਈਂ ਦਾ ਇਹ ਵਾਜਾ ਜੇ ਗੁਰੂ ਰਾਹੀਂ ਵਜਾਉਣ ਲੱਗ ਪਵੇ, ਆਖੋ ਵਾਹਿਗੁਰੂ, ਸਾਈਂ ਦਾ ਇਹ ਵਾਜਾ ਜੇ ਗੁਰਸ਼ਬਦ ਰਾਹੀਂ ਗੁਰੂ ਰਾਹੀਂ ਵਜਾਉਣ ਲੱਗ ਪਵੇ ਉਹ ਨੌਂ ਦਰਵਾਜ਼ਿਆਂ ਦਾ ਖੰਡਾਓ ਨਹੀਂ ਹੋਣ ਦਿੰਦਾ ਗੁਰੂ, ਅਤੇ ਉਹ ਜਿਹੜਾ ਗੁਪਤ ਘਰ ਹੈ ਉਸ ਵਿੱਚ ਚਲੀ ਜਾਂਦੀ ਹੈ। ਦਸਵਾਂ ਦੁਆਰ ਦਿਖਾਇਆ ਆਖੋ ਭਾਈ, ਉਹ ਗੁਪਤ ਘਰ ਦੱਸੋ, ਸਾਰੇ ਬੋਲੋ ਭਾਈ। ਉਹ ਫਿਰ ਗੁਰੂ ਪ੍ਰਗਟ ਕਰ ਦਿੰਦਾ, ਫਿਰ ਟਿਕਾਓ ਬਣਦਾ ਹੈ, ਟਿਕਾਓ ਬਣਦਾ। ਪਰ ਇਹ ਖੰਡਾਓ ਵੀ ਗੁਰਸ਼ਬਦ ਨੂੰ ਕਮਾਇਆ ਮੁੱਕਦਾ, ਅਤੇ ਦਸਮ ਦੁਆਰ ਵੀ ਗੁਰਸ਼ਬਦ ਦੀ ਕੁੰਜੀ ਨਾਲ ਹੀ ਖੁੱਲ੍ਹਦਾ ਹੈ। ਆਖੋ ਵਾਹਿਗੁਰੂ। ਫਿਰ ਮੈਂ ਕਹਿ ਦਿਆਂ, ਖੰਡਾਓ ਵੀ ਮੁੱਕੇਗਾ ਗੁਰੂ ਦੇ ਸ਼ਬਦ ਨੂੰ ਕਮਾਇਆ, ਅਤੇ ਦਸਵਾਂ ਵੀ ਖੁੱਲ੍ਹੇਗਾ ਗੁਰਸ਼ਬਦ ਦੀ ਕੁੰਜੀ ਨਾਲ। ਜਦੋਂ ਗੁਰਸ਼ਬਦ ਦੀ ਕੁੰਜੀ ਨਾਲ ਖੁੱਲ੍ਹ ਗਿਆ, ਫਿਰ ਵੇਖੋਗੇ ਤਹਿ ਅਨੇਕ ਰੂਪ ਨਾਉ ਨਵ ਨਿਧ, ਤਿਸ ਦਾ ਅੰਤ ਨਾ ਜਾਈ ਪਾਏ। ਆਖੋ ਵਾਹਿਗੁਰੂ। ਫਿਰ ਇਹ ਮਨ ਗੁਰੂ ਦੇ ਸ਼ਬਦ ਰਾਹੀਂ ਗੁਰੂ ਦੇ ਸ਼ਬਦ ਨੂੰ ਕਮਾਉਂਦਾ ਹੋਇਆ ਲੀਨ ਹੋ ਜਾਏਗਾ, ਫਿਰ ਤੁਸੀਂ ਅਸੀਂ ਬੋਲ ਸਕਾਂਗੇ ਇਹ ਮਨ ਲੀਨ ਪਏ ਸੁਖ ਦੇਓ। ਆਖੋ ਵਾਹਿਗੁਰੂ। ਬੋਲੋਗੇ ਇਹ ਮਨ ਲੀਨ ਪਏ ਸੁਖ ਦੇਓ। ਆਖੋ ਵਾਹਿਗੁਰੂ। ਫਿਰ ਬੋਲੋ ਇਹ ਮਨ ਲੀਨ ਪਏ ਸੁਖ ਦੇਓ। ਇਹ ਮਨ ਲੀਨ ਪਏ ਸੁਖ ਦੇਓ, ਸੁਖ ਦੇਓ, ਸੁਖਦਾਤਾ। ਫਿਰ ਇਹ ਮਨ ਉਸ ਦੀ ਯਾਦ ਵਿੱਚ ਲੀਨ ਰਹੇਗਾ, ਜੋ ਸਰੂਪ ਵਿੱਚ ਲੀਨ ਰਹੇਗਾ, ਆਪਣੇ ਮੂਲ ਦੀ ਪਹਿਚਾਣ ਕਰਦਾ ਹੋਇਆ। ਫਿਰ ਜੇ ਕਦੇ ਝਟਕਾ ਲੱਗਿਆ ਨਾ, ਇਸ ਨੂੰ ਵਿਸਰਨ ਦਾ ਰੋਣ ਲੱਗ ਪਏਗਾ। ਆਖੋ ਵਾਹਿਗੁਰੂ। ਜਿਵੇਂ ਜਨਮ ਸਮੇਂ ਰੋਇਆ ਸੀ, ਫਿਰ ਰੋਣ ਲੱਗ ਪਏਗਾ, ਫਿਰ ਇਸ ਦਾ ਰੋਣਾ ਪਵਿੱਤਰ ਹੋ ਜਾਏਗਾ। ਆਖੋ ਵਾਹਿਗੁਰੂ। ਅੱਜ ਇਤਨੀ ਹੀ ਵਿਚਾਰ ਸਵੀਕਾਰ ਕਰਨਾ, ਅੱਖਰਵਾਦ ਕਾਲ ਪੁਲਚ ਕੇ ਮਾਫ਼ ਕਰ ਦੇਣੀ। ਅਗਵਾ ਸਤੇ ਅਰਦਾਸ ਕਰਨ ਲਈ ਸਨਾਚੀ ਇਸੇ ਨੂੰ ਸਮਤ ਬਖਸ਼ਿਸ਼ ਕਰੇ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੇ ਅਪਾਰ ਬਖਸ਼ਿਸ਼ ਕਰਕੇ ਆਪਣਾ ਕਲਾ ਆਪਣੀ ਖੇਲ ਵਰਤਾ ਕੇ ਆਪਣੀ ਹਜ਼ੂਰੀ ਵਿੱਚ ਸਿੱਖ ਸੰਗਤਾਂ ਨੂੰ ਬਿਠਾ ਕੇ ਜਿਨ੍ਹਾਂ ਜਿਨ੍ਹਾਂ 'ਤੇ ਮਿਹਰ ਕਰਕੇ ਤਰੁੱਠ ਕੇ ਸੇਵਾ ਲੈ ਲਈ ਲੈ ਲਈ। ਸੇਵਾ ਵੀ ਉਹਨਾਂ ਦੀ, ਕਰਾਉਣ ਵਾਲੇ ਵੀ ਉਹ, ਜਿਨ੍ਹਾਂ ਕੋਲ ਕਰਾਈ ਉਹ ਵੀ ਉਹਨਾਂ ਦੇ। ਸਭ ਕੁਛ ਤਾਂ ਆਪ ਕੀਤਾ ਹੈ, ਸਭ ਕੁਛ ਆਪ ਕੀਤਾ ਹੈ ਸੱਚੇ ਪਾਤਸ਼ਾਹ ਨੇ, ਆਪ ਹੀ ਕਰਾਉਂਦੇ ਰਹੇ। ਉਹਨਾਂ ਦੀ ਮਿਹਰ ਕਰਕੇ ਹੋ ਗਿਆ, ਭੁੱਲਾਂ ਤਾਂ ਸਾਡੇ ਕੋਲ ਹੋਈਆਂ ਹੋਣਗੀਆਂ, ਬਲਕਿ ਉਹਨਾਂ ਸਾਡੀਆਂ ਭੁੱਲਾਂ ਨੂੰ ਵੀ ਨਜ਼ਰਅੰਦਾਜ਼ ਕਰਕੇ ਫਿਰ ਮਿਹਰ ਕਰ ਦਿੱਤੀ। ਆਖੋ ਵਾਹਿਗੁਰੂ। ਤਰੁੱਟੀਆਂ ਸਾਡੇ ਕੋਲ ਹੋਈਆਂ ਹੋਣਗੀਆਂ, ਉਹਨਾਂ ਨੇ ਫਿਰ ਦਰੁਸਤੀ ਕਰ ਦਿੱਤੀ। ਆਖੋ ਵਾਹਿਗੁਰੂ। ਬਖਸ਼ਿੰਦ ਨੇ, ਬਖਸ਼ਿੰਦ ਨੇ, ਸਦ ਬਖਸ਼ਿੰਦ ਨੇ। ਫਿਰ ਤੁਹਾਨੂੰ ਮੈਨੂੰ ਮਾਣ ਉਹਨਾਂ 'ਤੇ ਹੀ ਕਰਨਾ ਚਾਹੀਦਾ ਹੈ, ਉਹਨਾਂ 'ਤੇ ਹੀ ਮਾਣ ਕਰਦਾ ਹੋਇਆ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ 'ਤੇ ਸੀਸ ਝੁਕਾਉਂਦਾ ਹੋਇਆ, ਇੱਕ ਆਸ ਵਿੱਚ ਜਿਉਂਦਾ ਹੋਇਆ। ਤੁਹਾਨੂੰ ਵੀ ਉਸੇ ਆਸ ਵਿੱਚ ਜਿਉਂਦਾ ਰੱਖਣ ਦੀ ਪ੍ਰੇਰਨਾ ਕਰਦਾ ਹੋਇਆ। ਆਓ, ਆਹ ਜੋ ਕੁਝ ਖਟਿਆ ਇਸ ਨੂੰ ਗਵਾਉਣਾ ਨਹੀਂ। ਆਖੋ ਵਾਹਿਗੁਰੂ। ਇਸ ਨੂੰ ਸੰਭਾਲ ਲੈਣਾ। ਹੁਣ ਤਾਂ ਇਸ ਹਿਰਦੇ ਦੇ ਘਰ ਵਿੱਚ ਇਸ ਨੂੰ ਸਮਾ ਕੇ ਇੱਕ ਐਸੀ ਯਾਦ ਬਣਾਈ ਰੱਖਣਾ ਤਾਂ ਕਿ ਜੋ ਇਸ ਸਮਾਗਮ ਵਿੱਚ ਅਸੀਂ ਸੁਣਦੇ ਰਹੇ, ਦੇਖਦੇ ਰਹੇ, ਉਹੀ ਸਾਡੇ ਜੀਵਨ ਦਾ ਇੱਕ ਰਾਹ ਬਣਿਆ ਰਹੇ। ਜਿੱਥੇ ਰਲ ਮਿਲ ਕੇ ਬੈਠੇ, ਸਾਨੂੰ ਵੀ ਪਿਆਰ ਵਿੱਚ ਬੈਠਣਾ ਆ ਜਾਏ, किसी नाल प्यार नाल बोलना आ जाए, किसी नाल प्यार नाल सुनना आ जाए। जिन्हें दिन तुसी इत्थे सुनते रहे प्यार नाल, हुण जीवन विच भी प्यार नाल सुनना, प्यार नाल बोलना, प्यार नाल रहना, सारियां विच इक्को परमात्मा की जोत वेखते हुए, मनुखता दे नाल प्यार करते हुए, परमात्मा की बनी हुई कायनात नाल प्यार करना, सरबत का भला मंगते हुए, सारियां दे लई सुखां दे विच शरीक होंदे हुए, उन्हां दुखां दी निवृत्ती लई जो अज मनुखता लई दुख ने, अपने आप नूं कुरबान करना, ये साडा राह बन जाए। आखो वाहिगुरू साडा रस्ता बन जाए। मैं किना किना दा नाम लवांगा धन्नवाद करन दा, ते आपां इक्को ही गल कर लैंदे आ, सारे तुसी असी सारे जिन्हां सेवा कीती, चाहे कित्थे भी कीती है, जोड़ियां दी कीती, पाणी दी कीती, लंगर दी कीती, जिथे जिथे कीती, आपां इक काम कर लईए, तुसी भी ते असी सारे रल के गुरु ग्रंथ साहिब दे धन्नवाद कर लईए। आखो वाहिगुरू।